ਦਸ ਵੀ ਨਾ ਹੁਣ ਸੀਟ ਦੇ ਤਾਂ ਬੈਠ ਗਿਆ ਤੂੰ।
ਅੱਛਾ
ਦਸ ਵੀ
256 ਅੱਛਾ। ਇਸ ਪ੍ਰਕਾਰ ਇਹ
ਚੇਤਨ ਹੀ ਚੇਤਨ
ਅੱਛਾ ਸਲੋਕ ਹੋ ਗਿਆ ਮਤਲਬ ਅੱਛਾ ਚਿਤ ਪ੍ਰਤਿਕਸ਼ ਇਹੀ ਹੈ ਨਾ ਸਵੈਮ ਪ੍ਰਕਾਸ਼ ਰੂਪ ਹੋਣੇ
ਉੱਪਰ
ਅੱਛਾ ਇਹ ਵਾਲਾ ਚੇਤਨ ਸਵੈਮ ਪ੍ਰਕਾਸ਼ ਰੂਪ ਹੋਣੇ ਸੇ ਨਿਤ ਔਰ ਅਪਰੋਕਸ਼ ਰੂਪ ਵਾਸਤਾ ਹੈ। ਕੀ ਕਹਿ ਰਹੇ ਹੈ ਅੰਦੇ ਚੇਤਨ ਜੋ ਕਹਿ ਲੋ ਚਾਹੇ ਬ੍ਰਹਮ ਲੋ ਚਾਹੇ ਆਤਮਾ ਕਹਿ ਲੋ ਚੇਤਨ ਜਿਹੜਾ ਹੈ ਸਵੈਮ ਪ੍ਰਕਾਸ਼ ਰੂਪ ਹੋਣੇ ਸੇ ਉਹ ਸਵੈਮ ਪ੍ਰਕਾਸ਼ ਹੈ ਉਹਨੂੰ ਕਿਸੇ ਦੀ ਪ੍ਰਕਾਸ਼ ਦੀ ਜ਼ਰੂਰਤ ਨਹੀਂ ਦੂਸਰੇ ਦੀ ਚੇਤਨ ਸਵੈਮ ਪ੍ਰਕਾਸ਼ ਹੋਣ ਨਿਤ ਔਰ ਅਪਰੋਕਸ਼ ਰੂਪ ਵਾਸਤਾ ਹੈ ਉਹ ਨਿਤ ਵੀ ਹੈ ਔਰ ਅਪਰੋਕਸ਼ ਰੂਪ ਵੀ ਹੈ ਔਰ ਸਵੈਮ ਪ੍ਰਕਾਸ਼ ਵੀ ਹੈ। ਚੇਤਨ ਅਤਿਰਿਕਤ ਪ੍ਰਪੰਚ ਕਾ ਮਿਥਤਵ ਉਸੀ ਚੇਤਨ ਸੇ ਅਨੁਭਵ ਹੋਤਾ ਹੈ। ਚੇਤਨੀ ਹੈ ਉਹਦੇ ਨਾਲ ਹੀ ਅਨੁਭਵ ਹੋਏਗਾ ਜੇ ਅਰਥ ਪੂਰਵ ਦਿਖਾਇਆ ਪਹਿਲਾਂ ਦੱਸਿਆ ਐਸਾ ਹੋਣੇ ਪਰ ਫਿਰ ਕੀ ਹੋ ਗਿਆ ਜਿਹੜਾ ਅਦਵੈਤ ਹੈ ਉਹ ਅਪਰੋਕਸ਼ ਨਹੀਂ ਇਸ ਪ੍ਰਕਾਰ ਕਹਿਣੇ ਵਾਲੇ ਕੋ ਅਬ ਕਹਤੇ ਹੈ। ਪਹਿਲਾਂ ਕੀ ਕਹਿ ਰਿਹਾ ਸ਼ੰਕਾਵਾਦ ਕੀ ਕਹਿ ਰਿਹਾ ਜੋ ਚੇਤਨ ਬ੍ਰਹਮ ਹੈ ਉਹ ਸਵੈਮ ਪ੍ਰਕਾਸ਼ ਹੈ ਔਰ ਨਿਤ ਹੈ ਔਰ ਅਪਰੋਕਸ਼ ਵੀ ਹੈ। ਅਪਰੋਕਸ਼ ਵੀ ਕਹਿਤਾ ਨਿਤ ਵੀ ਕਹਿਤਾ ਸਵੈਮ ਪ੍ਰਕਾਸ਼ ਵੀ ਕਹਿ ਦਿੱਤਾ। ਅਬ ਨੀਚੇ ਕੀ ਕਹਿ ਰਿਹਾ ਨੀਚੇ ਕਹਿ ਰਿਹਾ ਐਸਾ ਹੋਣੇ ਪਰ ਅਦਵੈਤ ਅਪਰੋਕਸ਼ ਨਹੀਂ ਹੁਣ ਕਹਿ ਰਿਹਾ ਅਦਵੈਤ ਅਪਰੋਕਸ਼ ਨਹੀਂ ਅਪਰੋਕਸ਼ ਨਹੀਂ ਹੈ ਤੇ ਕਿਹੜਾ ਦੋਸ਼ ਲੱਗੇਗਾ ਵਿਆਘਾਤ ਠੀਕ ਹੈ ਨਾ। ਆਪ ਦੇਖੋ ਕੀ ਕਹਿ ਰਹੇ ਚਿਤ ਪ੍ਰਤਿਕਸ਼ਾ ਤਤੋ ਅਨਯਸ ਮਿਥਿਅਤਮ ਜਾ ਮਿਥਿਅਤਮ ਚਾ ਅਨੁਭੂਯਤੇ ਨਾ ਦ੍ਵੈਤਮ ਅਪਰੋਕਸ਼ਮ ਚੇਤਤਨ ਵਿਆਘਾਤਮ ਵਿਆਹਤਮ ਕਥਮ। ਚਿਤ ਪ੍ਰਤਿਕਸ਼ਾ ਸਵੈਮ ਪ੍ਰਕਾਸ਼ ਰੂਪ ਹੋਣੇ ਸੇ ਚਿਦਾਤਮਾ ਸਦਾ ਅਪਰੋਕਸ਼ ਭਾਸਤਾ ਹੈ ਤਤੋ ਅਨਯਸ ਉਸਸੇ ਭਿੰਨ ਦ੍ਵੈਤ ਕਾ ਮਿਥਿਅਤਮ ਚਾ ਅਨੁਭੂਯਤੇ ਮਿਥਿਆ ਆਪਣਾ ਵੀ ਪ੍ਰਤੀਤ ਹੋਤਾ ਹੈ। ਕੀ ਕਹਿ ਰਿਹਾ ਹੈ ਸਵੈਮ ਪ੍ਰਕਾਸ਼ ਰੂਪ ਹੋਣੇ ਸੇ ਚਿਦਾਤਮਾ ਸਦਾ ਅਪਰੋਕਸ਼ ਵਾਸਤਾ ਹੈ ਉਸਸੇ ਭਿੰਨ ਦ੍ਵੈਤ ਜੋ ਹੈ ਉਹ ਕਿਹੜਾ ਹੈ ਉਹ ਮਿਥਿਆਪਣਾ ਵੀ ਪ੍ਰਤੀਤ ਹੋਤਾ ਹੈ। ਚੇਤਨ ਜਿਹੜਾ ਉਹਦਾ ਅਪਰੋਕਸ਼ ਵੀ ਹੈ ਉਹ ਸਤਪਣਾ ਵੀ ਹੈ ਔਰ ਦ੍ਵੈਤ ਜਿਹੜਾ ਉਹ ਕਿਹੜਾ ਹੈ ਮਿਥਿਆ ਹੈ। ਅਦਵੈਤਮ ਅਪਰੋਕਸ਼ਮ ਨਾ ਚਾ ਅਦਵੈਤ ਬ੍ਰਹਮ ਅਪਰੋਕਸ਼ ਨਹੀਂ ਹੋਤਾ ਪ੍ਰਪੰਚ ਸਵੈਮ ਪ੍ਰਕਾਸ਼ ਚੇਤਨ ਰੂਪ ਸੇ ਵਾਸਤਾ ਹੈ ਇਤੀ ਏਤਤ ਜਹ ਤੁਮਾਰਾ ਕਹਿਣਾ ਕਥਮ ਨਾ ਵਿਆਹ੍ਰਿਤਮ ਕਿਉਂ ਨਹੀਂ ਵਿਰੁੱਧ ਹੈ ਐਸਾ ਅਰਥਾਤ ਅਵਸ਼ਯ ਹੀ ਵਿਰੁੱਧ ਹੈ। ਕਹਿ ਰਿਹਾ ਚੇਤਨ ਹੈ ਸਵੈਮ ਪ੍ਰਕਾਸ਼ ਹੈ ਉਨਿਤ ਹੈ ਆ ਫਿਰ ਕਹਿ ਰਿਹਾ ਬ੍ਰਹਮ ਜਿਹੜਾ ਅਪਰੋਕਸ਼ ਨਹੀਂ ਹੈ ਕਹਿੰਦਾ ਇਹ ਤੇਰਾ ਵਿਆਹਗਾਤ ਦੋਸ਼ ਹੈ। ਵਿਆਹਗਾਤ ਦੋਸ਼ ਕੀ ਹੁੰਦਾ ਏਕ ਧਰਮੀ ਦੇ ਵਿੱਚ ਪਰਸਪਰ ਜੋ ਵਿਰੁੱਧ ਧਰਮ ਹੈ ਉਹ ਦੋਨੋਂ ਦਿਖਾਏ ਉਹਨੂੰ ਕੀ ਕਹਾਂਗੇ ਵਿਆਹਗਾਤ ਦੋਸ਼ ਠੀਕ ਹੈ। ਜੈਸੇ ਮੈਂ ਮੌਨੀ ਹੂੰ ਬੋਲ ਕੇ ਦੱਸੇ ਮੈਨੇ ਮੌਨ ਰੱਖਿਆ ਬਈ
ਕਈ ਬੰਦੇ ਦੋ ਪੱਖ ਦੀਆਂ ਗੱਲਾਂ
ਕਰੀਆਂ ਹਾਂ ਉਹ ਫਿਰ ਵਿਆਹਗਾਤ ਦੋਸ਼ ਆ ਗਿਆ ਕਦੀ ਉਹਦੇ ਵੱਲ ਦੀ ਕਰ ਦੇਣੀ ਕਦੀ ਉਹਦੇ ਵੱਲ ਦੀ ਕਰ ਦੇਣੀ ਵੀ ਨਾ ਮੈਂ ਇਧਰੋਂ ਬੁਰਾ ਬਣਾ ਨਾ ਇਧਰੋਂ ਬਣਾ ਬੁਰਾ ਬਣਾ ਤੇ ਕੀ ਦੋਸ਼ ਆ ਗਿਆ ਵਿਆਹਗਾਤ ਦੋਸ਼ ਆ ਗਿਆ ਉਹ ਚ ਇਹੀ ਕਹਿ ਦੱਸਣਾ ਬੋਲ ਕੇ ਮੈਂ ਮੌਨੀ ਹੂੰ ਮੈਂ ਮੌਨ ਰੱਖਿਆ ਵੀ ਅੱਜ ਮੌਨ ਰੱਖਿਆ ਤੇ ਫਿਰ ਬੋਲ ਕਿਉਂ ਰਿਹਾ ਦੋ ਧਰਮ ਵਿਰੁੱਧ ਹੋ ਗਏ ਨਾ ਮੌਨ ਵੀ ਆ ਬੋਲ ਵੀ ਰਿਹਾ ਇੱਕ ਬੰਦੇ ਸੀ ਇਹੀ ਹੈ ਉਹਦਾ ਤੇਰਾ ਕਹਿਣਾ ਵੀ ਐਸੇ ਹੀ ਹੈ ਠੀਕ ਹੈ ਜੀ। ਇਸ ਪ੍ਰਕਾਰ ਵੇਦਾਂਤ ਕੇ ਅਰਥ ਜਾਣਨੇ ਵਾਲੇ ਪੁਰਸ਼ੋ ਨੇ ਵੀ ਕਿਸੀ ਕਿਸੀ ਕੋ ਇਸਮੇ ਵਿਸ਼ਵਾਸ ਕਿਉਂ ਨਹੀਂ ਹੋਤਾ ਕਹਿ ਰਿਹਾ ਹੈ ਇਸ ਪ੍ਰਕਾਰ ਵੇਦਾਂਤ ਕੇ ਅਰਥ ਜਾਣਨੇ ਵਾਲੇ ਪੁਰਸ਼ੋ ਮੇ ਵੀ ਕਿਸੀ ਕਿਸੀ ਕੋ ਇਸਮੇ ਵਿਸ਼ਵਾਸ ਕਿਉਂ ਨਹੀਂ ਹੋਤਾ ਕਿਸਮੇ ਵਿਸ਼ਵਾਸ ਨਹੀਂ ਹੋਤਾ ਵੀ ਬ੍ਰਹਮ ਅਪਰੋਕਸ਼ ਹੈ ਸਤ ਹੈ ਨਿਤ ਹੈ ਸੰਸਾਰ ਮਿਥਿਆ ਹੈ ਅੰਧਾ ਵਿਦਾਂਤ ਦੇ ਅਰਥ ਜਾਣਨ ਵਾਲਾ ਕਿਸੀ ਕਿਸੀ ਕੋ ਐਸਾ ਵਿਸ਼ਵਾਸ ਹੁੰਦਾ ਹੀ ਨਹੀਂ। ਇਸ ਪ੍ਰਕਾਰ ਪ੍ਰਸ਼ਨ ਕਾ ਉੱਤਰ ਕਹਤੇ ਹੈ ਕਿ ਸਮਿਅਕ ਵਿਚਾਰ ਸ਼ੁੰਨ ਹੋਣੇ ਸੇ ਵਿਸ਼ਵਾਸ ਨਹੀਂ ਹੋਤਾ। ਸਮਿਅਕ ਮਣੇ ਠੀਕ ਪ੍ਰਕਾਰ ਸੇ, ਸਮਿਅਕ ਦਾ ਕੀ ਅਰਥ ਹੈ? ਠੀਕ ਪ੍ਰਕਾਰ ਸੇ ਵਿਚਾਰ ਸ਼ੁੰਨ, ਸ਼ੁੰਨ ਮਣੇ ਵਿਚਾਰ ਨਹੀਂ ਹੈ। ਸਮਿਅਕ ਵਿਚਾਰ ਜਿਹੜੀ ਉਹ ਨਹੀਂ ਉਹਨਾਂ ਨੇ ਕੀਤੀ ਤਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ। ਠੀਕ ਹੈ ਜੀ। ਇਥਮ ਗਿਆਤਵਾ ਅਪੀ ਸੰਤੁਸ਼ਟਾ ਚੇ ਕੇਚਿਤ ਕੁਤ ਇਤੀਰਿਯਤਾਮ ਚਾਰਵਾਕਾ ਦੇਹ ਪ੍ਰਬੁੱਧਸਿਆ ਅਪੀ ਆਤਮਾ ਦੇਹ ਕੁਤੋ ਵਧ। ਕੁਤੋ ਵਧ ਕੀ ਕਹਿ ਰਿਹਾ ਹੈ? ਇਥਮ ਗਿਆਤਵਾ ਅਪੀ, ਪੂਰਵਕਤ ਪ੍ਰਕਾਰ ਸੇ ਵੇਦਾਂਤ ਕੇ ਅਰਥ ਕੋ ਜਾਣ ਕਰ ਵੀ, ਜਿਹੜਾ ਪਹਿਲਾਂ ਤੁਸੀਂ ਉੱਪਰ ਦੱਸ ਕੇ ਆਏ ਜੇ, ਐਸੇ ਵੇਦਾਂਤ ਕੇ ਅਰਥ ਕੋ ਜਾਣ ਲੈਣੇ ਪਰ ਵੀ, ਕੈਸੇ ਅਰਥ ਕੋ? ਬ੍ਰਹਮ ਅਸੰਗ ਹੈ, ਅਦਵਿਤੀਆ ਹੈ, ਨਿਤ ਅਪਰੋਕਸ਼ ਹੈ। ਠੀਕ ਹੈ ਜੀ। ਕੇਚਿਤ ਕੁਤਾ ਅਸੰਤੁਸ਼ਟ, ਕੋਈ ਕੋਈ ਕਿਉਂ ਸੰਤੋਸ਼ ਕੋ ਨਹੀਂ ਪ੍ਰਾਪਤ ਹੋਤਾ, ਕਿਸੇ ਨੂੰ ਸ਼ਾਂਤੀ ਨਹੀਂ ਹੁੰਦੀ। ਇਤੀ ਈਰੀਅਤਾਮ, ਇਸਕਾ ਉੱਤਰ ਕਹਿਤੇ, ਇਸਕਾ ਉੱਤਰ ਕਹੋ, ਆਂਦਾ ਇਹ ਦੱਸੋ ਤੁਸੀਂ ਮੈਨੂੰ, ਵਿਦਾਂਤ ਸਰਵਣ ਕਰ ਵੀ ਲਿਆ, ਠੀਕ ਹੈ, ਫਿਰ ਵੀ ਸੰਤੋਸ਼ ਨਹੀਂ ਹੋ ਰਿਹਾ, ਹਾਂ ਤੇ ਕਿਉਂ ਨਹੀਂ ਹੋ ਰਿਹਾ? ਆਂਦਾ ਇਹਦਾ ਉੱਤਰ ਦੱਸੋ। ਆਂਦਾ ਸੁਣ ਲਓ ਫਿਰ, ਪ੍ਰਬੁੱਧ ਦੱਸਿਆ ਵੀ ਵਿਚਾਰ ਔਰ ਗਿਆਨ ਵਾਲੇ ਹੋਤੇ ਹੋਏ ਵੀ, ਚਾਰ ਵਾਕਾ ਦੇਹ, ਦੇਹ ਆਤਮਵਾਦੀ ਨਾਸਤਿਕੋ ਕੇ ਮਤ ਮੇ, ਦੇਹ ਆਤਮਾ ਕੁਤਾ ਵਧ, ਸਥੂਲ ਦੇਹ ਹੀ ਆਤਮਾ ਹੈ, ਐਸਾ ਹੈ ਕਹੋ। ਆਂਦਾ ਜਿਹੜੇ ਗਿਆਨਵਾਨ, ਗਿਆਨਵਾਨ ਕਿਹੜਾ ਕਿਹਾ ਇਹਨਾਂ ਨੂੰ? ਜਿਹੜੇ ਚਾਰ ਭੂਤਾਂ ਨੂੰ ਮੰਨਦੇ, ਪੰਜਵੇਂ ਆਕਾਸ਼ ਨੂੰ ਨੀ ਮੰਨਦੇ, ਆਂਦੇ ਭੂਤ ਥੋੜੀ ਆ ਖਾਲੀ ਜਗ੍ਹਾ, ਉਹ ਇਹਨੂੰ ਪੰਜਵਾਂ ਭੂਤ ਨੀ ਮੰਨਦੇ, ਉਹ ਕਹਿੰਦੇ ਇਹ ਭੂਤ ਥੋੜੀ ਆ, ਪ੍ਰਿਥਵੀ ਜਲ ਵਾਜੂ ਅਗਨੀ, ਪ੍ਰਿਥਵੀ ਜਲ ਅਗਨੀ ਔਰ ਵਾਜੂ ਇਹ ਚਾਰ ਭੂਤ ਹੈ, ਆਕਾਸ਼ ਭੂਤ ਨੀ, ਇਹਦੇ ਖਾਲੀ ਜਗ੍ਹਾ ਹੈ। ਉਹ ਜਿਹੜੇ ਚਾਰ ਵਾਕੇ ਹੈ, ਚਾਰ ਵਾਕੇ ਵਾਲੇ ਹੈ, ਉਹ ਗਿਆਨ ਮਣੇ ਸ਼ਬਦੀ ਗਿਆਨ ਉਹਨਾਂ ਨੂੰ ਹੈ, ਪਰ ਨਾਸਤਿਕ ਵੀ ਕਹਿਤਾ, ਵੇਦ ਨੂੰ ਤਾਂ ਮੰਨਣਾ ਨਹੀਂ, ਤੇ ਜਦੋਂ ਵੇਦ ਨੂੰ ਮੰਨਣਾ ਨਹੀਂ ਤੇ ਇਹ ਜਿਹੜੀਆਂ ਸੁਰਤੀਆਂ ਕਿੱਥੋਂ ਮਿਲਣਗੀਆਂ ਵੇਦ ਚੋਂ? ਜਦੋਂ ਇਹਨੂੰ ਨਹੀਂ ਮੰਨਿਆ, ਵੇਦ ਨੂੰ ਨਹੀਂ ਮੰਨਿਆ ਤੇ ਵੇਦ ਦੀ ਸੁਰਤੀ ਨੂੰ ਆਪਾਂ ਹੁਣ, ਜੇ ਆਪਾਂ ਕਈ ਬੰਦੇ ਐਸੇ ਵੀ ਹੈ ਨਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ, ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਤੇ ਉਹ ਫਿਰ ਬਾਣੀ ਨੂੰ ਕਿੱਦਾਂ, ਬਾਣੀ ਦਾ ਕਿੱਦਾਂ ਸਤਿਕਾਰ ਕਰਨਗੇ? ਤੇ ਜਿਹੜੇ ਵੇਦ ਨੂੰ ਨਹੀਂ ਮੰਨਦੇ ਉਹ ਤੇ ਵੇਦ ਦੇ ਜਿਹੜੀਆਂ ਸੁਰਤੀਆਂ ਉਹਨਾਂ ਨੂੰ ਕਿੱਦਾਂ ਮੰਨਣਗੇ? ਫਿਰ ਉਹਨਾਂ ਦਾ ਕਿਉਂ ਸਤਿਕਾਰ ਕਰਨਗੇ? ਤੇ ਜੇ ਉਹਨਾਂ ਦਾ ਸਤਿਕਾਰ ਨਹੀਂ ਕੀਤਾ, ਸੁਣਿਆ ਹੀ ਨਹੀਂ, ਤੇ ਗਿਆਨ ਕਿੱਦਾਂ ਹੋਊਗਾ ਫਿਰ? ਠੀਕ ਹੈ ਨਾ। ਉਸੀ ਕਾ ਸਪਸ਼ਟੀ ਕਰਨ ਅਗਲੇ ਸਲੋਕ ਮੇ ਕਰਤੇ ਹੈ। ਸਮਿਅਕ ਵਿਚਾਰੋ ਨਾਸਤਿਅਸਯ ਦੀ ਦੋਸ਼ਾਦਿਤਿ ਚੇਤ ਤਥਾ ਅਸੰਤੁਸ਼ਟਸਤੁ ਸ਼ਾਸਤ੍ਰਾਰਥਮ ਨ ਵੈਕਸ਼ਤ ਵਿਸ਼ੇਸ਼ਤਾ। ਦੀ ਦੋਸ਼ ਅਸਯ, ਦੇਖੋ ਕੀ ਕਹਿ ਰਹੇ ਆ, ਦੀ ਮਣੇ ਬੁੱਧੀ, ਦੀ ਦੋਸ਼ਾਤ ਅਸਯ, ਬੁੱਧੀ ਕੇ ਦੋਸ਼ ਸੇ ਉਸਕੋ ਅਰਥਾਤ ਚਾਰਵਾਕ ਆਦਿਓ ਕੋ ਸਮਿਅਕ ਵਿਚਾਰ ਨਾਸਤੀ, ਸ਼ੁੱਧ ਵਿਚਾਰ ਨਹੀਂ ਹੈ। ਕਿਉਂ ਨਹੀਂ ਹੈ? ਬੁੱਧੀ ਦਾ ਦੋਸ਼ ਹੈ, ਠੀਕ ਹੈ ਜੀ, ਸ਼ੁੱਧ ਵਿਚਾਰ ਨਹੀਂ ਹੈ, ਇਸ ਲਈ ਸਥੂਲ ਦੇਹ ਕੋ ਆਤਮਾ ਮਾਨਣੇ ਲਗੇ। ਉਹ ਇਹ ਸਰੀਰ ਨੂੰ ਸਥੂਲ ਦੇਹ ਮਣੇ, ਇਹ ਸਰੀਰ ਨੂੰ ਇਹੀ ਆਤਮਾ ਹੈ, ਇਹਨੂੰ ਆਤਮਾ ਮੰਨਣ ਲੱਗੇ, ਠੀਕ ਹੈ ਜੀ। ਇਤੀ ਚੇਤ, ਜਦੀ ਐਸਾ ਕਹਤੇ ਹੋ ਤੋ ਜਥਾ ਅਸੰਤੁਸ਼ਟਾ ਤੂੰ, ਉਸੀ ਪ੍ਰਕਾਰ ਸੰਤੋਸ਼ ਰਹਿਤ ਸ਼ਾਸਤ੍ਰ ਵੇਤਾ ਵੀ, ਸ਼ਾਸਤ੍ਰਾਰਥਮ ਵਿਸ਼ੇਸ਼ਤਾ, ਸ਼ਾਸਤ੍ਰ ਕੇ ਤਾਤਪਰ ਕੋ ਅੱਛੀ ਤਰ੍ਹਾਂ ਸੇ ਨਾ ਤੂੰ ਐਕਸ਼ਤ, ਬੁੱਧੀ ਦੋਸ਼ ਕੇ ਕਾਰਨ ਨਹੀਂ ਜਾਣਤੇ। ਵੀ ਸ਼ਾਸਤ੍ਰ ਦਾ ਅਰਥ ਸਿੱਧਾ ਨਹੀਂ ਲੱਗਦਾ, ਜੇ ਸਿੱਧਾ ਲਗਾਵਾਂਗੇ ਤੇ ਵੀ ਇਹ ਫਰੀਦ ਸਾਹਿਬ ਦੇ ਸਲੋਕ ਆਉਂਦੇ ਆ ਨਾ, ਫਰੀਦਾ ਰੋਟੀ ਤੇਰੀ ਕਾਠ ਦੀ ਲਾਵੇ ਤੇਰੀ ਭੁੱਖ, ਲਾਵਣ ਮੇਰੀ ਭੁੱਖ ਜਾਂ ਐਸੇ ਆ ਕੁਛ ਹੈ ਨਾ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਤੇ ਜੇ ਸਿੱਧਾ ਅਰਥ ਲਾਈਏ ਤੇ ਫਿਰ ਇਹਦਾ ਅਰਥ ਕੀ ਆ? ਵੀ ਚੋਪੜੀ ਰੋਟੀ ਨਾ ਖਾਇਆ ਕਰੋ ਬਈ, ਤੁਹਾਨੂੰ ਦੁੱਖ ਮਿਲਣਗੇ। ਸੁੱਕੀ ਰੋਟੀ ਖਾਇਆ ਕਰੋ, ਕਾਠ ਦੀ ਖਾਇਆ ਕਰੋ। ਜੇ ਸਿੱਧਾ ਅਰਥ ਲਾਵਾਂਗੇ ਤੇ ਸਿੱਧਾ ਅਰਥ ਤੇ ਇਹੀ ਲੱਗ ਗਿਆ ਵੀ ਲਾਭ ਸਿੰਘ ਸੁਣ ਲਾ ਵੀ ਚੋਪੜੀ ਰੋਟੀ ਨੀ ਖਾਣੀ ਵੀ ਗੁਰਬਾਣੀ ਕਹਿ ਰਹੀ ਆ ਸੁੱਕੀ ਰੋਟੀ ਖਾਣੀ ਨਹੀਂ ਇਹ ਲਕਸ਼ਣਾਂ ਦਾ ਅਰਥ ਲੱਗਣਗੇ ਬਈ ਇਹ ਲਕਸ਼ਣਾਂ ਦਾ ਅਰਥ ਲੱਗਣਗੇ ਸਿੱਧੇ ਅਰਥ ਨਹੀਂ ਸਿੱਧੇ ਅਰਥ ਨਹੀਂ ਲੱਗਦੇ ਹੁੰਦੇ ਕਿਸੇ ਚੀਜ਼ ਦੇ ਵੀ ਸਿੱਧੇ ਤੇ ਸਾਰੇ ਜਾਣਦੇ ਆ ਸੁਰਤੀ ਔਰ ਮਹਾਂਵਾਕੇ ਜਿਹੜੇ ਹੈ ਨਾ ਉਹ ਮਹਾਂਪੁਰਸ਼ਾਂ ਦੇ ਵਾਕ ਇਹ ਗੁੰਝਲਦਾਰ ਹੁੰਦੇ ਸਿੱਧਾ ਨਹੀਂ ਕਹਿੰਦੇ ਉਹਨਾਂ ਦਾ ਅਰਥ ਲਾਉਣਾ ਪੈਂਦਾ ਕੀ ਕਿਹਾ ਇਹਨਾਂ ਨੇ ਜੇ ਜਿੱਦਾਂ ਤੁਸੀਂ ਦੇਖਿਆ ਹੋਣਾ ਸੱਟੇ ਵਾਲ ਚ ਨਾ ਉਹਨਾਂ ਕੇ ਦੱਸਣਾ ਸੀ ਸੇਵਾ ਲੱਗੀ ਸੀ ਉੱਥੇ ਆਂਦੇ ਇੱਧਰ ਆਓ ਬਈ ਕਿੱਧਰ ਆਏ ਜੇ ਮੱਥਾ ਟੇਕਿਆ ਚਲੋ ਤੂੰ ਹੁਣ ਏਦਾਂ ਕਰੋ ਚਲੋ ਉੱਥੋਂ ਪੰਜ ਪੰਜ ਇੱਟਾਂ ਚੁੱਕ ਕੇ ਸੁੱਟ ਕੇ ਜਾਓ ਇੱਧਰ ਆਂਦੇ ਲੈ ਵੀ ਪੰਜ ਪੰਜ ਪਚਵੰਜਾ ਲਾ ਦੇ ਤੂੰ ਅੱਜ ਨਿਰਣੇ ਕਰ ਲਿਆ ਉਹਨਾਂ ਨੇ ਤੇ ਜੇ ਪੰਜ ਪੰਜ ਤੋਂ ਅਰਥ ਕੀ ਲਾਉਂਦੇ ਬਾਬੇ ਨੇ ਨੰਬਰ ਤੇ ਦੱਸਿਆ ਨੀ ਤੇ ਕੀ ਦਾ ਕਰਾਂਗਾ ਇੱਥੋਂ ਹੀ ਉਹਨਾਂ ਤਾਤਪੁਰ ਲਾ ਕੇ ਤੇ ਆਪਣਾ ਸੱਟੇ ਨੂੰ ਤੁਰ ਪਏ ਇਸ ਵਾਸਤੇ ਵੇਦ ਦਾ ਅਰਥ ਗੁਰਬਾਣੀ ਦਾ ਅਰਥ ਸਿੱਧੇ ਜਿਹੜੇ ਡਾਇਰੈਕਟ ਉਹਦਾ ਅਰਥ ਉਹ ਨੀ ਲੱਗਦਾ ਉਹਦਾ ਤਾਤਪੁਰ ਦੇਖਣਾ ਚਾਹੀਦਾ ਇਹਨਾਂ ਨੇ ਇਹ ਗੱਲ ਕਹੀ ਹੈ ਤੇ ਇਹਦਾ ਅਸਲੀ ਅਰਥ ਕੀ ਆ ਲਕਸ਼ਣਾਂ ਦੇ ਨਾਲ ਅਰਥ ਲੱਗਣਗੇ ਹਾਂ ਤੇ ਇਹੀ ਉਹ ਕਹਿ ਰਹੇ ਆ ਕਿੱਥੇ ਚਲ ਗਿਆ ਦੂਜਾ ਮਤਲਬ ਸਲੋਕ ਕਿਹੜਾ ਦੀ
ਦੋਸ਼
ਅੱਛਾ ਬੁੱਧੀ ਕੇ ਦੋਸ਼ ਸੇ ਉਨਕੋ ਅਰਥਾਤ ਚਾਰਵਾਕ ਆਦਿਓ ਕੋ ਸਮਯਕ ਵਿਚਾਰ ਨਾਸਤੀ ਸ਼ੁੱਧ ਵਿਚਾਰ ਨਹੀਂ ਹੈ ਇਸ ਲਈ ਸਥੂਲ ਦੇਹ ਕੋ ਆਤਮਾ ਮਾਨਣੇ ਲਗੇ ਇਤੀ ਚੇਤ ਜਦੀ ਐਸਾ ਕਹਤੇ ਹੋ ਤੋ ਜਥਾ ਸੰਤੁਸ਼ਟਾ ਤੂ ਉਸੀ ਪ੍ਰਕਾਰ ਸੰਤੋਸ਼ ਰਹਿਤ ਸ਼ਾਸਤਵੇਤਾ ਵੀ ਸ਼ਾਸਤਰ ਅਰਥ ਵਿਸ਼ੇਸ਼ਤਾ ਸ਼ਾਸਤਰ ਕੇ ਤਾਤਪਰ ਕੋ ਅੱਛੀ ਤਰ੍ਹਾਂ ਸੀ ਨਾ ਤੂੰ ਇਕਸ਼ਤ ਬੁੱਧੀ ਦੋਸ਼ ਕੇ ਕਾਰਨ ਨਹੀਂ ਜਾਣਤੇ ਉਹਦਾ ਤਾਤਪਰ ਨਹੀਂ ਸਮਝਿਆ ਸਿੱਧਾ ਅਰਥ ਲਗਾ ਲਿਆ ਉਹਦਾ ਬ੍ਰਹਮਾ ਜੀ ਨੇ ਕਿਹਾ ਇਹ ਦੇਹ ਹੀ ਆਤਮਾ ਹੈ ਦੇਵਰਾਜ ਇੰਦਰ ਔਰ ਬਲੀ ਦੇ ਪਿਤਾ ਜੀ ਵਿਲੋਚਨ ਦੋਨੋਂ ਚਲੇ ਗਏ ਉਹਨਾਂ ਕਿਹਾ ਵੀ ਇਹ ਸਥੂਲ ਸਰੀਰ ਹੀ ਆਤਮਾ ਹੈ ਅਬ ਵਿਲੋਚਨ ਤੇ ਸੋਚਿਆ ਬਸ ਬਣ ਗਈ ਗੱਲ ਆ ਗਿਆ ਆਪਣੇ ਅਸੁਰਾਂ ਨੂੰ ਇਹੀ ਸ਼ਿਕਸ਼ਾ ਦੇਤੀ ਇਹ ਸਥੂਲ ਸਰੀਰ ਆਤਮਾ ਹੈ ਖਾਓ ਪੀਓ ਮਾਲਿਸ਼ ਕਰੋ ਮੋਟਾ ਤਾਜ਼ਾ ਰਹੋ ਨਹੀਂ ਹੈ ਕਰਜ਼ਾ ਲੈ ਕੇ ਖਾਓ ਬ੍ਰਹਮਾ ਜੀ ਦਾ ਕਹਿਣਾ ਝੂਠਾ ਨੀ ਜੇ ਮੈਂ ਖੁਦ ਬ੍ਰਹਮਾ ਜੀ ਤੋਂ ਸੁਣ ਕੇ ਆਇਆ ਇਹਨੂੰ ਪ੍ਰਸੰਨ ਰੱਖੋ ਇਹੀ ਆਤਮਾ ਹੈ ਮੁਕਰ ਤੇ ਇਹ ਲੱਗ ਗਿਆ ਉਹਦਾ ਤੇ ਦੇਵਰਾਜ ਇੰਦਰ ਨੇ ਵਿਚਾਰ ਕੀਤੀ ਵੀ ਇਹ ਕਿੱਦਾਂ ਆਤਮਾ ਹੈ ਇਹ ਤੇ ਮਰ ਜੰਮਿਆ ਸੀ ਮਰੇਗਾ ਪ੍ਰਤੀ ਕਸ਼ਣ ਬਦਲ ਰਿਹਾ ਹੈ ਆਤਮਾ ਤੇ ਇੱਕ ਰਸ ਹੈ ਉਹਦਾ ਨਾ ਜਨਮ ਹੈ ਨਾ ਮਰਨ ਹੈ ਉਹ ਫਿਰ ਬ੍ਰਹਮਾ ਜੀ ਦੇ ਪਾਸ ਗਿਆ ਫਿਰ ਉਹਨੂੰ ਕਹਿੰਦਾ ਇਹ ਜਿਹੜੇ ਬਾਜੂ ਅੰਦਰ ਆ ਰਹੀ ਹੈ ਨਾ ਪ੍ਰਾਣ ਇਹੀ ਆਤਮਾ ਹੈ ਅਵਲੋਚਨ ਤੇ ਉੱਥੇ ਟਿੱਕ ਕੇ ਬੈਠ ਗਿਆ ਇਸ ਵਾਸਤੇ ਮੁੱਖ ਅਰਥ ਜਿਹੜਾ ਉਹ ਤਾਤਪਰ ਨਿਰਣੇ ਕਰਨ ਵਿੱਚ ਸਮਰੱਥ ਨਹੀਂ ਹੈ ਠੀਕ ਹੈ ਜੀ ਪੂਰਵ ਗ੍ਰੰਥੋਕਤ ਪ੍ਰਕਾਰ ਸੇ ਤੱਤ ਵਿਚਾਰ ਕਿਆ ਅਬ ਵਿਚਾਰ ਜਨ ਤੱਤ ਗਿਆਨ ਰੂਪ ਫਲ ਕਾ ਵਿਚਾਰ ਕਰਦੇ ਹੈ ਕੀ ਕਹਿ ਰਹੇ ਹੈ ਪੂਰਵਕਤ ਪ੍ਰਕਾਰ ਸੇ ਤੱਤ ਵਿਚਾਰ ਕੀਆ ਅਬ ਜਿਹੜਾ ਉੱਪਰ ਦੱਸਿਆ ਤੁਹਾਨੂੰ ਇਸ ਪ੍ਰਕਰਨ ਦੇ ਵਿੱਚ ਆਪਾਂ ਤੱਤਵ ਗਿਆਨ ਦਾ ਜਿਹੜਾ ਵਿਚਾਰ ਕੀਤਾ ਠੀਕ ਹੈ ਅਬ ਵਿਚਾਰ ਜਨ ਤੱਤਵ ਗਿਆਨ ਰੂਪ ਫਲ ਕਾ ਵਿਚਾਰ ਕਰਦੇ ਹੈ ਅਬ ਇਸ ਗਿਆਨ ਸੇ ਕੀ ਫਲ ਮਿਲੇਗਾ ਉਹਦਾ ਵਿਚਾਰ ਕਰਦੇ ਹਾਂ ਠੀਕ ਹੈ ਜੀ ਉਸਕੇ ਪ੍ਰਤੀਪਾਦਕ ਸੁਰਤੀ ਕਾ ਪਾਠ ਕਰਦੇ ਹੈ ਅਬ ਫਲ ਦੱਸ ਰਹੇ ਹੈ ਵੀ ਜਿਹਨੂੰ ਗਿਆਨ ਹੋ ਜਾਏਗਾ ਉਹਨੂੰ ਫਲ ਕੀ ਮਿਲੇਗਾ ਤੇ ਗਿਆਨ ਕਦੋਂ ਹੋਊਗਾ ਜਦਾ ਸਰਵੇ ਦੇਖੋ ਜਦਾ ਸਰਵੇ ਪ੍ਰਮੁਚਯੰਤੇ ਕਾਮਾ ਜੇ ਅਸਯਮ ਹਿਰਦੀ ਸ੍ਰਿਤਾਹ ਇਤਿ ਸ੍ਰੋਤਮ ਫਲਮ ਦ੍ਰਿਸ਼ਟਮ ਨੇਤਿ ਚੇ ਦ੍ਰਿਸ਼ਟਮੇਵ ਤਤ ਦੇਖੋ ਕੀ ਕਹਿ ਰਿਹਾ ਜਦਾ ਸਰਵੇ ਪ੍ਰਮੁਚਯੰਤੇ ਕਾਮਾ ਦਾ ਕੀ ਅਰਥ ਹੈ ਕਾਮਨਾਵਾਂ ਕਾਮ ਉਹ ਨੀ ਲੈ ਲੈਣਾ ਇਹਦਾ ਅਰਥ ਸੁਣੋ ਕੀ ਦੇਤ ਆਸ਼ਰਿਤ ਮੈਨੇ ਇਸ ਦੇ ਪੰਜਾਬੀ ਚ ਇਹਦੇ ਹਿਰਦੇ ਦੇ ਵਿੱਚ ਜਿਤਨੀਆਂ ਕਾਮਨਾਵਾਂ ਹੈ ਆਸ਼ਰਿਤ ਮੈਨੇ ਇਹਦੇ ਹਿਰਦੇ ਦੇ ਆਸਰੇ ਇਹਦੇ ਹਿਰਦੇ ਦੇ ਵਿੱਚ ਜਿਤਨੀਆਂ ਵੀ ਕਾਮਨਾਵਾਂ ਹੈ ਮੁਮੁਕਸ਼ੂ ਦੇ, ਠੀਕ ਹੈ ਨਾ, ਜੇ ਕਾਮਾ ਤੇ ਸਰਵੇ ਜੋ ਕਾਮਨਾਏ ਅਰਥਾਤ ਤਦਾਤਮ ਅਧਿਆਸ ਮੂਲਕ ਇੱਛਾ ਹੈ। ਕਾਮਨਾ ਦਾ ਕੀ ਅਰਥ ਕਰਤਾ? ਇੱਛਾ ਹੈ। ਵੇ ਸਭ ਜਦਾ ਪ੍ਰਮੁਚਿੰਤੇ ਜਿਸ ਕਾਲ ਮੇ ਤਤਵ ਗਿਆਨ ਕੇ ਦੁਆਰਾ ਅਧਿਆਸ ਨਿਵਿਰਤ ਹੋਣੇ ਪਰ ਨਿਵਿਰਤ ਹੋ ਜਾਤੇ ਹੈ ਤਬ ਤੇ ਮਰਨਸ਼ੀਲ ਮਨੁਸ਼ ਅਮਰਤ ਭਾਵ ਕੋ ਪ੍ਰਾਪਤ ਹੋਤਾ ਹੈ। ਤਬ ਇਹ ਜਿਹੜਾ ਮਰਨਸ਼ੀਲ ਪ੍ਰਾਣੀ ਹੈ ਨਾ ਕੀ ਹੋ ਜਾਏਗਾ? ਅਮਰ। ਕਦੋਂ ਅਮਰ ਹੋ ਜਾਏਗਾ? ਅੰਦਾ ਜਿਹੜੀਆਂ ਤੁਹਾਡੇ ਹਿਰਦੇ ਦੇ ਵਿੱਚ ਕਾਮਨਾਵਾਂ ਹੈ, ਇੱਛਾਵਾਂ ਹੈ, ਜਦੋਂ ਉਹ ਪੂਰਨ ਰੂਪ ਚ ਸਮਾਪਤ ਹੋ ਜਾਣਗੀਆਂ ਨਾ, ਤੇ ਫਿਰ ਗਿਆਨ ਹੋਣ ਦੇ ਵਿੱਚ ਜ਼ਿਆਦਾ ਦੇਰ ਨਹੀਂ ਹੈ। ਇਹ ਹਿਰਦੇ ਦੇ ਵਿੱਚ ਜਿਹੜੀਆਂ ਕਾਮਨਾਵਾਂ ਹੈ ਇਹਨਾਂ ਨੂੰ ਖਤਮ ਕਰਨ ਚ ਦੇਰ ਜੇ, ਜਦੋਂ ਤੁਹਾਡੇ ਹਿਰਦੇ ਵਿੱਚ ਜਿਹਦੇ ਵੀ ਹਿਰਦੇ ਵਿੱਚ ਕਾਮਨਾ ਹੈ ਸੰਪੂਰਨ ਰੂਪ ਚ ਸਮਾਪਤ ਹੋ ਗਈਆਂ, ਮੈਨੂੰ ਕੁਛ ਨਹੀਂ ਚਾਹੀਦਾ, ਤਾਂ ਇਹ ਤੇ ਕਹਿੰਦੇ ਮੁਕਤੀ ਦੀ ਵੀ ਇੱਛਾ ਨਹੀਂ ਕਰਨੀ ਚਾਹੀਦੀ, ਉਹ ਵੀ ਇੱਛਾ ਹੈ। ਤਾਂ ਹੀ ਤੇ ਮਹਾਰਾਜ ਨੇ ਕੀ ਕਿਹਾ ਸੀ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਰਾਜ ਵੀ ਨਹੀਂ ਚਾਹੀਦਾ, ਮੈਂ ਰਾਜਪਾਟ ਵਾਸਤੇ ਤਪੱਸਿਆ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ, ਫਿਰ ਮੁਕਤੀ ਚਾਹੀਦੀ ਆ? ਨਹੀਂ, ਮੁਕਤੀ ਵੀ ਨਹੀਂ ਚਾਹੀਦੀ, ਮੁਕਤੀ ਵੀ ਇੱਕ ਇੱਛਾ ਹੋ ਗਈ ਬਈ, ਮੈਨੂੰ ਮੁਕਤੀ ਚਾਹੀਦੀ ਹੈ, ਇਹ ਵੀ ਇੱਛਾ ਹੋ ਗਈ ਨਾ, ਕਾਮਨਾ ਤੇ ਹੋ ਹੀ ਗਈ, ਇਹੀ ਚੀਜ਼ਾਂ ਤੇ ਖਤਮ ਕਰਨੀਆਂ। ਤੇ ਆਪਾਂ ਜੇ ਹੁਣ ਕਹਿ ਲੈ ਜੇ ਮੁਕਤੀ ਦੀ ਵੀ ਇੱਛਾ ਨਾ ਹੋਈ ਤੇ ਫਿਰ ਮੁਕਤ ਕਿੱਦਾਂ ਹੋਊਗਾ? ਮੁਕਤ ਆਪੇ ਹੋ ਜਾਣੀ, ਜੋ ਇੱਛਾ ਖਤਮ ਹੋ ਗਈਆਂ। ਵੀ ਬੱਚੇ ਨੇ ਵਧੀਆ ਪੇਪਰ ਦੇ ਦਿੱਤੇ ਆ ਤੇ ਉਹਨੂੰ ਜਾ ਕੇ ਕਹਿਣਾ ਪਊ ਵੀ ਮੈਨੂੰ ਪਾਸ ਕਰ ਦੋ, ਉਹ ਜਾ ਕੇ ਟੀਚਰਾਂ ਨੂੰ ਕਹੂਗਾ ਮੈਨੂੰ ਪਾਸ ਕਰੋ, ਉਹ ਤੇ ਉਹਦੇ ਪੇਪਰ ਦੇਖ ਕੇ ਉਹਨਾਂ ਪਾਸ ਕਰਨਾ। ਇੱਥੇ ਵੀ ਇਹ ਕਾਮਨਾ ਨੂੰ ਦੇਖ ਕਰਕੇ ਗਿਆਨ ਹੋਣਾ, ਕਾਮਨਾ ਸਮਾਪਤ ਹੈ ਗਿਆਨ ਹੋ ਗਿਆ, ਪਹਿਲੇ ਮੁਕਤੀ ਦੀ ਵੀ ਕਾਮਨਾ, ਕਾਮਨਾ ਤਾਂ ਹੈ। ਤੇ ਤਾਂ ਹੀ ਕਿਹਾ ਰਾਜ ਨਾ ਚਾਹੂ ਮੁਕਤ ਨਾ ਚਾਹੂ, ਮੈਨੂੰ ਰਾਜ ਵੀ ਨਹੀਂ ਚਾਹੀਦਾ, ਮੁਕਤੀ ਵੀ ਨਹੀਂ ਚਾਹੀਦੀ, ਕੀ ਚਾਹੀਦਾ ਫਿਰ? ਮਨ ਪ੍ਰੀਤ ਚਰਨ ਕਮਲਾਰੇ, ਮੇਰਾ ਜਿਹੜਾ ਮਨ ਹੈ ਤੇਰੇ ਚਰਨਾਂ ਕਮਲਾਂ ਦੀ ਪ੍ਰੀਤੀ ਦੇ ਵਿੱਚ ਲੱਗਾ ਰਵੇ, ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਮੈਨੂੰ। ਦੇਖੋ ਬਸ ਐਸੇ, ਠੀਕ ਆ ਜੀ। ਗੀਤਾ ਦਾ ਇੱਕ ਸਲੋਕ ਹੈ, ਪ੍ਰਜਹਾਤੀ ਜਦਾ ਕਾਮਾਨ ਸਰਵਾਨ ਪਾਰਥ ਮਨੋਗਤਾਨ। ਪਾਰਥ, ਅਰਜਨ ਦਾ ਨਾਂ ਇੱਕ ਪਾਰਥ ਵੀ ਸੀ। ਪਾਰਥ ਕਿਉਂ ਸੀ ਉਹਦਾ ਨਾਂ? ਕਿ ਕੁੰਤੀ ਇੱਕ ਦੀ ਕਿਤੇ ਕੌਂਤਿਆ ਕਿਹਾ ਹੈ, ਕਿਤੇ ਕਿਤੇ ਕੌਂਤਿਆ ਕਿਹਾ ਹੈ, ਕਿਤੇ ਕਿਤੇ ਪਾਰਥ ਕਿਹਾ ਹੈ। ਪਾਰਥ ਕਿਉਂ ਕਿਹਾ ਸੀ? ਕੁੰਤੀ ਦਾ ਨਾਂ ਸੀ ਪ੍ਰਿਥਾ, ਤੇ ਕੁੰਤੀ ਜਿਹੜਾ ਕੁੰਤੀ ਭੋਜ ਰਾਜਾ ਸੀ ਉਹਨੇ ਪਾਲੀ ਸੀ, ਇਹਦੀ ਆਪਣੀ ਕੰਨਿਆ ਨਹੀਂ ਹੈ, ਤੇ ਕੁੰਤੀ ਭੋਜ ਦੀ ਲੜਕੀ ਨਹੀਂ ਸੀ ਇਹ, ਉਹਨੇ ਪਾਲੀ ਸੀ, ਇਹਦਾ ਨਾਂ ਅਸਲੀ ਹੈ ਪ੍ਰਿਥਾ, ਤੇ ਕੁੰਤੀ ਰਾਜੇ ਦੀ ਬੇਟੀ ਕੁੰਤੀ ਕੁੰਤੀ ਨੂੰ ਵੀ ਕਹਿਣ ਲੱਗੇ। ਕੁੰਤੀ ਪ੍ਰਿਥਵੀ ਥੋੜੀ ਪੈਦਾ ਹੋਈ ਸੀ, ਪ੍ਰਿਥਾ, ਪ੍ਰਿਥਾ ਉਹਦਾ ਨਾਂ ਪਿਆ ਸੀ, ਉਹਦਾ ਨਾਂ ਮਾਂ ਪਿਓ ਨੇ ਰੱਖਿਆ ਸੀ ਪ੍ਰਿਥਾ, ਤੇ ਪ੍ਰਿਥਾ ਤੋਂ ਬਣਿਆ ਪਾਰਥ, ਜੈਸੇ ਕੁੰਤੀ ਤੋਂ ਬਣਿਆ ਨਾ ਕੌਂਤੇਆ, ਐਸੇ ਪ੍ਰਿਥਾ ਤੋਂ ਪਾਰਥ। ਇਹ ਵਿਆਕਰਨ ਦਾ ਤਦਿਤ ਪ੍ਰਤੇ ਹੈ, ਆਦਿਆ ਚ ਕੋ ਵ੍ਰਿਧੀ ਹੋ ਜਾਂਦੀ ਹੈ, ਤੇ ਪ੍ਰਿਥਾ ਤੋਂ ਬਣ ਗਿਆ ਪਾਰਥ, ਕੁੰਤੀ ਤੋਂ ਬਣ ਗਿਆ ਕੌਂਤੇਆ। ਵਿਨਤਾ, ਵਿਨਤਾ ਦਾ ਪੁੱਤਰ ਕੌਣ ਸੀ? ਗਰੁੜ, ਉਹਨੂੰ ਕੋਈ ਕਹਿੰਦੇ ਆ? ਵੈਨਤੇਆ ਚ ਪਕਸ਼ੀ ਨਾਮ, ਪਕਸ਼ੀਆਂ ਦੇ ਵਿੱਚੋਂ ਮੈਂ ਗਰੜ ਹੂੰ, ਭਗਵਾਨ ਗੀਤਾ ਦੇ 10ਵੇਂ ਅਧਿਆਇ ਚ ਕਹਿ ਰਹੇ ਆ। ਤੇ ਇਹ ਤਦਿਤ ਪ੍ਰਤੀ ਹੋ ਕਰਕੇ ਤੇ ਉਹ ਕੀ ਕਹਿ ਰਹੇ ਹੈ, ਪ੍ਰਜਹਾਤੀ ਜਦਾ ਕਾਮਾਨ ਸਰਵਾਨ ਪਾਰਥ ਮਨੋਗਤਾਨ। ਪ੍ਰਜਹਾਤੀ ਤਿਆਗ ਦੇ, ਪ੍ਰਾ ਉਪਸਰ ਲਗਾ ਵਿਸ਼ੇਸ਼ ਪ੍ਰਕਾਰ ਸੇ ਤਿਆਗ ਦੇ, ਕੀ ਪ੍ਰਜਹਾਤੀ ਜਦਾ ਕਾਮਾਨ, ਜਿਹੜੀਆਂ ਕਾਮਨਾ ਹੈ ਕਿੱਥੇ ਹੈ? ਮਨੋਗਤਾਨ, ਜਿਹੜੀਆਂ ਤੇਰੇ ਮਨ ਦੇ ਵਿੱਚ ਕਾਮਨਾ ਹੈ ਉਹਨਾਂ ਨੂੰ ਤਿਆਗ ਦੇ, ਇੱਕ ਅੱਧੀ ਸਰਵਾਨ ਸਾਰੀਆਂ ਕੋ, ਪ੍ਰਜਹਾਤੀ ਜਦਾ ਕਾਮਾਨ ਸਰਵਾਨ ਪਾਰਥ ਮਨੋਗਤਾਨ। ਮਨ ਦੇ ਵਿੱਚ ਤੇਰੀਆਂ ਜਿਤਨੀਆਂ ਵੀ ਕਾਮਨਾ ਹੈ ਸਾਰਿਆਂ ਨੂੰ ਛੱਡ ਦੇ। ਆਤਮਨੇਵ ਆਤਮਨਾ ਸੰਤੁਸ਼ਟ। ਫਿਰ ਤੂੰ ਕੀ ਕਰ, ਆਤਮਾ ਦੇ ਵਿੱਚ ਸੰਤੁਸ਼ਟ ਰਹੋ ਆਪਣੇ ਆਪ ਚ ਹੀ। ਇਹੀ ਅਰਥ ਹੈ ਜਦਾ ਸਰਵੇ ਪ੍ਰਮੁਚਿਨ ਤੇ ਕਾਮਾ ਜੇ ਅਸਿਅਮ ਹਿਰਦੇ ਸਰਿਤਾ। ਜਿਹੜੀਆਂ ਹਿਰਦੇ ਦੇ ਵਿੱਚ ਕਾਮਨਾ ਹੈ ਸਾਰੀਆਂ ਨੂੰ ਜਦੋਂ ਬੰਦਾ ਤਿਆਗ ਦਿੰਦਾ ਹੈ ਤੇ ਫਿਰ ਕੀ ਹੁੰਦਾ ਹੈ, ਫਿਰ ਮੁਕਤੀ ਕੋ ਪ੍ਰਾਪਤ ਹੋ ਜਾਂਦਾ ਹੈ। ਅੰਦਾ ਇਹ ਫਲ ਹੈ। ਦ੍ਰਿਸ਼ਟਮ ਨਾ ਇਤੀ ਚੇਤ, ਅਨੁਭਵ ਸਿੱਧ ਹੈ ਨਹੀਂ ਐਸੀ ਸ਼ੰਕਾ ਕੇ ਉੱਤਰ ਮੇ ਕਹਿਤੇ ਹੈ। ਤਤ ਦ੍ਰਿਸ਼ਟੇ ਦ੍ਰਿਸ਼ਟਮੇਵ ਅਨੰਤਰ ਸੁਰਤੀ ਵਾਕ੍ਯ ਕੇ ਤਾਤਪਰ ਵਿਚਾਰ ਸੇ। ਸਰੋਤ ਫਲ ਦ੍ਰਿਸ਼ਟੀ ਹੀ ਹੈ, ਇਸ ਪ੍ਰਕਾਰ ਨਿਸ਼ਚੇ ਹੋਤਾ ਹੈ। ਇਹ ਤੇ ਸੁਰਤੀ ਸਿੱਧਾ ਹੀ ਕਹਿ ਰਹੀ ਹੈ, ਠੀਕ ਹੈ ਜੀ, ਛੁੱਟ ਤੇ ਨਹੀਂ ਗਿਆ ਕੋਈ ਹੈ। ਕਿਉਂ ਰਜੂ ਛੁੱਟ ਗਿਆ? ਇਸ ਮੁਮੁਕਸ਼ੂ ਕੇ ਹਿਰਦੇ ਮੇ ਆਸ੍ਰਿਤ ਜੇ ਕਾਮਾ ਤੇ ਸਰਵੇ ਜੋ ਕਾਮਨਾ ਅਰਥਾਤ ਆਤਮ ਅਧਿਆਸ ਮੂਲਕ ਇੱਛਾ ਹੈ ਵੇ ਸਭ ਜਦਾ ਪ੍ਰਮੁਚਿਅੰਤੇ ਜਿਸ ਕਾਲ ਮੇ ਤੱਤਵ ਗਿਆਨ ਕੇ ਦੁਆਰਾ ਅਧਿਆਸ ਨਿਵਿਰਤੀ ਹੋਣੇ ਪਰ ਨਿਵਿਰਤ ਹੋ ਜਾਤੇ ਹੈ। ਕਿਹੜੀਆਂ ਇੱਛਾ? ਤਬ ਜੇ ਮਰਨਸ਼ੀਲ ਮਨੁਸ਼ ਅੰਮ੍ਰਿਤ ਭਾਵ ਕੋ ਪ੍ਰਾਪਤ ਹੋ ਜਾਤਾ ਹੈ। ਇਹ ਮਰਨਸ਼ੀਲ ਜਿਹੜਾ ਮਨੁਸ਼ ਹੈ ਫਿਰ ਕੀ ਹੋ ਜਾਏਗਾ? ਅਮਰ। ਤਬ ਅਮਰ ਹੋਗਾ। ਇਤੀ ਸਰੋਤਮ ਫਲ, ਇਸ ਪ੍ਰਕਾਰ ਸੁਰਤੀ ਪ੍ਰਤਿਪਾਦਿਤ ਫਲ ਦ੍ਰਿਸ਼ਟਮ ਨਾ ਇਤੀ ਚੇਦ, ਅਨੁਭਵ ਸਿੱਧ ਹੈ ਹੈ ਨਹੀਂ ਐਸੀ ਸ਼ੰਕਾ ਕੇ ਉੱਤਰ ਮੇ ਕਹਿਤੇ ਹੈ। ਤਤ ਦ੍ਰਿਸ਼ਟਮੇਵ ਅਨੰਤਰ ਸੁਰਤੀ ਵਾਕੇ ਕੇ ਤਾਤਪਰ ਵਿਚਾਰ ਸੇ। ਸਰੋਤ ਫਲ ਦ੍ਰਿਸ਼ਟੀ ਹੀ ਹੈ, ਇਸ ਪ੍ਰਕਾਰ ਨਿਸ਼ਚੇ ਹੋਤਾ ਹੈ, ਠੀਕ ਹੈ ਜੀ। ਪੂਰਵ ਸ਼ਲੋਕ ਉਕਤ ਦ੍ਰਿਸ਼ਟਤਵ ਕਾ ਸਪਸ਼ਟੀਕਰਨ ਕੇ ਲੀਏ ਸੁਰਤੀ ਵਾਕੇ ਕਾ ਉਦਾਹਰਣ ਦੇ ਕਰ ਉਸਕਾ ਅਰਥ ਕਹਿਤੇ ਹੈ। ਆਂਦਾ ਸੁਰਤੀ ਵਾਕੇ ਦਾ ਤੁਹਾਨੂੰ ਉਦਾਹਰਣ ਦਿੰਨੇ ਹੁਣ ਕੀ ਆ, ਪੂਰਵਉਕਤ ਸਲੋਕ ਤੇ ਜਿਹੜਾ ਅਰਥ ਹੈ ਨਾ ਉਹਨੂੰ ਸਪਸ਼ਟ ਕਰਨ ਵਾਸਤੇ ਤੁਹਾਨੂੰ ਦੂਸਰੀ ਸੁਰਤੀ ਦਾ ਉਦਾਹਰਣ ਦੇ ਕੇ ਦੱਸਦੇ ਹਾਂ। ਜਦਾ ਸਰਵੇ ਪਰ ਵਿਦਿਅਨ ਤੇ, ਦੇਖੋ ਜਦਾ ਸਰਵੇ ਪਰ ਵਿਦਿਅਨ ਤੇ ਹਿਰਦੇ ਗ੍ਰੰਥੀ ਸਤਵੀਤੀ ਕਾਮਾ ਗ੍ਰੰਥੀ ਰੂਪੇਣ ਵਿਆਖਿਆਤਾ ਵਾਕਯ ਸ਼ੇਸ਼ਤਾ। ਕੀ ਹੈ ਕਾਮਾ ਗ੍ਰੰਥੀ ਰੂਪੇਣ? ਕਾਮ ਕਿਨੂੰ, ਕਾਮਨਾ ਕਿਨੂੰ ਕਹਿੰਦੇ ਆ? ਕਾਮ ਜਿਹੜੀ ਕਾਮਨਾ ਹੈ ਨਾ ਉਹ ਗ੍ਰੰਥੀ ਰੂਪ ਦੇ ਵਿੱਚ, ਮੈਂ ਗੰਢ ਦੇ ਰੂਪ ਦੇ ਵਿੱਚ ਹਿਰਦੇ ਵਿੱਚ ਬੈਠੀ ਹਾਂ। ਜਿਸ ਹਿਰਦੇ ਨੂੰ ਗੰਢ ਨਹੀਂ ਪਈ, ਰੱਸੇ ਨੂੰ ਗੰਢ ਪਈ ਹੋਏ ਤਾਂ ਉੱਥੋਂ ਉਲਝਣਾ ਸਿੱਧਾ ਨਹੀਂ ਹੋਊਗਾ। ਤੇ ਸਾਡੇ ਹਿਰਦੇ ਨੂੰ ਪਤਾ ਨਹੀਂ ਕਿੰਨੀਆਂ ਗੰਢਾਂ ਪਈਆਂ, ਉਹਨੂੰ ਉਹ ਕਿੱਦਾਂ ਸਿੱਧਾ ਹੋਜੂਗਾ? ਉਹ ਗੰਢਾਂ ਕਿਹੜੀਆਂ ਹੈ? ਕਾਮਨਾ ਰੂਪੀ ਗੰਢਾ, ਕਾਮਨਾ ਰੂਪੀ ਗੰਢਾ ਹੈ ਪੱਕੀਆਂ। ਉਹਨਾਂ ਨੂੰ ਗੰਢਾਂ ਕਹੋ ਜਾਂ ਗ੍ਰੰਥੀ ਕਹੋ, ਇੱਕ ਹੀ ਹੈ। ਇਹ ਸ਼ਾਸਤਰ ਇਹ ਗੰਢਾਂ ਦੇ ਤੁਹਾਨੂੰ ਮੈਂ ਤਾਂ ਕਹਿ ਦੱਸ ਦਿੱਤਾ ਸਮਝਾਉਣ ਵਾਸਤੇ, ਤੇ ਸ਼ਾਸਤਰ ਕਹਿੰਦਾ ਗ੍ਰੰਥੀ, ਗ੍ਰੰਥੀ ਕਹੋ ਚਾਹੇ ਗੰਢ ਕਹੋ, ਹਿਰਦੇ ਦੇ ਵਿੱਚ ਰੱਸੇ ਦੇ ਵਿੱਚ ਗੰਢਾਂ ਪਈਆਂ ਤੇ ਉਹਨੂੰ ਸਿੱਧਾ ਕਰੋ ਤੇ ਹੋਜੂਗਾ, ਤੇ ਗੰਢਾਂ ਖੋਲ ਦੋਗੇ ਤੇ ਸਾਡੇ ਹਿਰਦੇ ਵਿੱਚ ਕਿਹੜੀਆਂ ਗੰਢਾਂ ਪੈ ਗਈਆਂ? ਕਾਮਨਾ ਰੂਪੀ ਗੰਢਾਂ। ਕਾਮਨਾ ਕਿਹਨੂੰ ਕਹਿੰਦੇ ਆ ਇਹ ਵੀ ਦੱਸਣਗੇ। ਜਦਾ ਤੂੰ ਸਰਵੇ ਜਿਸ ਸਮੇਂ ਸੰਪੂਰਨ, ਜਿਸ ਸਮੇਂ ਜਿਸ ਟਾਈਮ ਸੰਪੂਰਨ ਹਿਰਦੀ ਹਿਰਦਿਆ ਗ੍ਰੰਥਿਆ ਪ੍ਰਵਿਦਿਅਨ ਤੇ ਹਿਰਦੇ ਕੀ ਗ੍ਰੰਥੀਆਂ ਨਿਵਿਰਤ ਹੋ ਜਾਤੀ ਹੈ ਤਬ ਮੁਕਤੀ ਹੋਤੀ ਹੈ। ਦੇਖ ਲੋ ਅੰਦਾ ਜਿਹੜੀਆਂ ਹਿਰਦੇ ਚ ਗ੍ਰੰਥੀਆਂ ਪਈਆਂ ਨਾ, ਗੰਢਾਂ ਪਈਆਂ, ਉਹਨਾਂ ਨੂੰ ਖੋਲ ਦੋ। ਉਹ ਪਹਿਲਾਂ ਨੀ ਕਹਿੰਦੇ ਦੇ ਨਾਮਧਾਰੀ ਜਿਹੜੇ ਸ਼ਬਦ ਲਾਉਂਦੇ ਹੁੰਦੇ ਸੀ ਨਾ, ਖੋਲ ਲੋ ਦਿਲਾਂ ਦੀਆਂ ਕੁੰਡੀਆਂ, ਏਦਾਂ ਕਹਿੰਦੇ ਹੁੰਦੇ ਸੀ। ਕੁੰਡੀਆਂ ਮਤਲਬ ਗੰਢਾਂ ਗ੍ਰੰਥੀਆਂ। ਕੇ ਸ਼ੇਸ਼ਤਾ, ਇਸ ਸੁਰਤੀ ਵਾਕੇ ਸ਼ੇਸ਼ ਸੇ ਕਾਮਾ ਗ੍ਰੰਥੀ ਰੂਪੇਣ, ਪੂਰਵ ਵਾਕਯ ਉਕਤ ਕਾਮਨਾਏ ਗ੍ਰੰਥੀ ਰੂਪ ਸੇ। ਕਾਮਨਾ ਮੈਨੇ ਗ੍ਰੰਥੀ, ਮੈਂ ਗੰਢ। ਵਿਆਖਿਆ ਤਾਂ ਕਹੀ ਗਈ ਹੈ ਅਰਥਾਤ ਕਾਮਨਾਓਂ ਕੀ ਨਿਵਿਰਤੀ ਅਹੰਕਾਰ ਔਰ ਚਿਦਾਤਮਾ ਕੇ ਅਧਿਆਸ ਕੀ ਨਿਵਿਰਤੀ ਰੂਪ ਗ੍ਰੰਥੀ ਭੇਦ ਨਾਮ ਸੇ ਕਹੀ ਗਈ ਹੈ, ਠੀਕ ਹੈ ਜੀ ਸਾਹਿਬ। लोक में काम शब्द से इच्छा विशेष ही कहा जाता है। लोक में की कहते लोगों के चीज प्रसिद्ध है अंदर काम शब्द तो की लेंदे इच्छा विशेष कोई विशेष प्रकार की इच्छा हो काम ठीक है जी अंदर ना ना लोक में काम शब्द से इच्छा विशेष ही कहा जाता है इसलिए उसका ग्रंथी रूप से व्याख्यान कैसे किया दसो सानू अंदर लोगों के प्रसिद्ध है कि काम काम का केड़ा इच्छा विशेष सारा प्रसिद्ध है ते तुसी ये काम तो कामना कैसे ले लिया काम का अर्थ कामना कैसे करता है सानू दसो ऐसी शंका होने पर अध्यास मूलक इच्छा विशेष ही काम शब्द का अर्थ है केवल इच्छा नहीं खाली इच्छा नहीं इच्छा विशेष केड़ी आ गई सब कुछ आ गया सब कुछ केड़ी है इस प्रकार का उत्तर कहते हैं देखो ये सब ले लेंगे अहंकार अहंकार चिदात्मना विवेक कृत्या विवेकता इदम मे स्यात देखो इदम मे स्यात इदम मे स्यात मेनू आ चाहिए मेनू आ चाहिए मेनु ए वस्तु चाहिए मेनू ए वस्तु चाहिए ये है इच्छा विशेष इदम मे स्यात इदम मे स्यात इति इच्छा काम शब्द शब्दिता अहंकार चिदात्मना अहंकार और चिदात्मा मैंने चित्तात्मना चित्त मैंने चेतन ठीक है जी अहंकार और चिदात्मा को अवेक अवेकता एकीकृत्या अवेक से अभिन्न समझ करके अहंकार अलग है आत्मा अलग है ऐसा ज्ञान नहीं हो रहा उन्होंने एक चीज समझ ली ये हो गया अवेक इदम में सियाद मुझे जह मुझे चाहिए मिलना चाहिए जह मुझे मिलना चाहिए ये हो गया इच्छा इति इच्छा काम शब्दिता इस प्रकार की इच्छाएं काम शब्द से कही गई है ये है कामनामा अध्यास मूलक इच्छा रूप काम ही यदि त्यज है तो केवल इच्छा ही अंगीकार करना चाहिए इस प्रकार आशंका उठाकर केवल इच्छा बाद ना होने से अंगीकरणी है ऐसा उत्तर कहते हैं की कह रहे हो कहते अध्यास मूलक इच्छा रूप अध्यास का जरा मूल है की है इच्छा इच्छा रूप काम ही यदि त्यज है वो केड़ा काम है काम मैंने कामना यदि यही त्यागने योग है तो केवल इच्छा ही अंगीकार करनी चाहिए इस प्रकार शंका उठाकर केवल इच्छा बाधक ना होने से अंगीकरण नहीं आती केवल इच्छा जड़ा वो बाधक नहीं है नाल जो अहंकार मिल जाएगा ना ता बाधक है ठीक है जी प्रहलाद साहब ना उदिया भी तो होनी है इच्छा ते खाली इच्छा बाधक नहीं है ईश्वर ने इच्छा की संसार उत्पन्न हो जड़ की है मूल की है इच्छा तो खत्म किदा होनी फिर जेड़ा बनिया इच्छा तो जेड़े मटीरियल च बनिया जदों वह मटीरियल निकाल लिया घड़ा कितों बनिया तो जो चो मिट्टी निकाल ली तो घड़े नाम की चीज रह जू गई यही हाल जे ये जो भगवान ने संकल्प किया मैं एक हूं बहुत हो जाऊं जा सृष्टि उत्पन्न हो सृष्टि उत्पन्न होगी तो यदा फिर बीज क्या है संसार का इच्छा ठीक है तो तुसी संसार नू नष्ट करना तो की करो इच्छा खत्म कर लो बस यही एदा बीज जे बीज ही खत्म होगा ना चंगिया चंगिया पुस्तक रखिया हूं घर कदी हाथ लग जाए तो ज्ञान ही देन गिया जे आप रखिया होने ए उटपटांग पुस्तक तो उन्हें की मिलेगा
सब
बस करें, आज इच्छा नहीं हो रही। श्लोक नहीं होया ना जी, श्लोक शुरू हो गया। हां श्लोक कर दिए है ना, ना ये श्लोक शुरू करके हुण फिर कर दे। अब अध्यास मूलक इच्छा रूप काम ही जदी त्यज है, आंदे जिहड़िया अध्यास दा मूल है इच्छा, जदी ओही त्यागने योग है तो केवल इच्छा ही अंगीकार करनी चाहिए। प्रकार आशंका उठाकर केवल इच्छा बाधक ना होने से अंगीकरणी है, ऐसा उत्तर कहते हैं। आंदे केवल इच्छा बंधन दा कारण नहीं है, वो इच्छा जदों अहंकार दे नाल बुद्धि दे नाल रल जांदियां ना फिर बंधन दा कारण जे। खाली इच्छा नहीं है, ओदे भगवान ने भी इच्छा की थी मैं बहुत हो जाऊं तो फिर उन्हें भी बंधन पै जे। गुरु अर्जन देव जी ब्रह्म ज्ञानी सी के नहीं, तो उन्होंने इच्छा हुई भी मैं गुरु ग्रंथ साहब की रचना करा, ता ही तो रचना हुई, तो फिर कहोगे इच्छा तो उन्होंने भी हैगी, वो भी फिर ज्ञानी नहीं सी। सरोवर बनाया, शहर बसाया, राम सारो दा नाम रखिया, ते फिर क्यों इच्छा हुई ता ही ते रखिया, काम कीता हो। ते जे इच्छा ना हो ते बंदा काम ही नहीं कर सकता, ते जे इच्छा है ते फिर तुसी कहोगे भी वो ज्ञानी नहीं सी। फिर जेदे च इच्छा हो ब्रह्म ज्ञानी नहीं है, शास्त्र कह रहा भी सारे इच्छा समाप्त हो जाना ते फिर ज्ञान होंदा। अंधे खाली इच्छा बाधक नहीं है, वो इच्छा जदो अहंकार दे नाल मिल जांदियां, अंतःकरण दे नाल मिल जांदियां, तां बाधक बनदियां। हाँ तो फिर उन्हें की क्या, मुझे ये चाहिए, मेनू ये चाहिए, मेनू ये चाहिए, तो मैं केदा वाचक है। तो फिर अपरवेश्य चिदात्मान पृथक पश्यन अहंकार कृतम इच्छम स्तु कोटि वस्तुनी ना बाध्य ग्रंथि भेदता। चिदात्मान अपरवेश्य अहंकार में चिदात्मा का तदात्म अध्यास वश अंतर्भाव नहीं करना चाहिए। की कह रहे हैं, अंधे अहंकार अलग जे आत्मा अलग जे, इन्हों कठिया न मिला दो, आज असली गड़बड़ी का कारण इथो आप समझ नहीं पाती। साडा जड़ा बंधन का कारण की है, जन्म मरण का कारण ए चीज जे अहंकार में चिदात्मा का तद्यात्म तदात्म तदात्म मैंने तत् आत्म उसी रूप हो जाना, एक में एक हो जाना, जैसे दूध में जल छोड़ दो एक रूप हो जाएगा, ऐदा ही होया पिया है। शरीर और आत्मा है बिल्कुल अलग अलग जे स्पष्ट रूप च, होया पिया दूध की पानी की तरह। यही कह रहे अहंकार में चिदात्मा का तद्यात्म अध्यास वश अंतर्भाव नहीं करते हुए अहम कृति पृथक पश्यन अहंकार को चिदात्मा से अलग देखता हुआ की करो, अहंकार अलग है चिदात्मा अलग है, ठीक है। कोटि वस्तु इच्छन्तु करोड़ों वस्तु विषय करोड़ों वस्तु विषय इच्छा करता हुआ भी ना बाधा किसी प्रकार का बाद अर्थात दुखादि नहीं होता। जदों तुसी आत्मा नू और अहंकार नू अलग कर लोगे फिर तानू जड़ियां इच्छावां नू बंधन नहीं करनगे, ते बंधन फिर केड़ा कर रहा, अहंकार अहंकार करा रहा बंधन, इच्छा नहीं, इच्छा दे बाद च भी रहन गया वो नहीं बंधन का कारण, ते केड़ा कारण है हंकार। ते फिर जो तुसी कहोगे मैं ब्रह्म हूं तो मैं अपना तो फिर भी आ गया, फिर कहोगे भी तो हंकार ही है, वो शुद्ध हंकार है। भी हुण जिहड़ी अपनी चीज है उन्हूं अपनी कहना को पाप थोड़ी आ, दूसरे की चीज नूं अपनी कहना पाप आ, जिहड़ी अपनी चीज है उन्हूं अपनी कहना थोड़ी पाप है। ये मेरा पुत्र है जी, हाँ ओदा अपना, तो कह रहा मेरा पुत्र है, आ दूसरे दे नूं अपना पुत्र कही जे, ਤੇ ਫੇਰ ਤੇ ਨੀ ਗੜਬੜ ਹੈ ਨਾ। ਇਹੀ ਚੀਜ਼ ਹੈ, ਅਹਿਮ ਕਿੱਥੇ ਲੱਗਣਾ ਚਾਹੀਦਾ ਉੱਥੇ ਲਗਾਓ, ਫਿਰ ਬੰਧਨ ਦਾ ਕਾਰਨ ਹੀ ਹੈ। ਤੇ ਜਿੱਥੇ ਲੱਗਣਾ ਨਹੀਂ ਚਾਹੀਦਾ ਉੱਥੇ ਲਗਾ ਦਾਂਗੇ। ਕਦੀ ਸਰੀਰ ਨੂੰ ਕਹਿ ਦਿੰਦਾ ਮੈਂ, ਕਦੀ ਕਹਿੰਦਾ ਮੇਰਾ ਸਰੀਰ, ਕਦੀ ਮੈਂ ਕਹਿ ਦਿੰਦਾ ਕਦੀ ਮੇਰਾ। ਜਾਂ ਤਾਂ ਇੱਕੋ ਚੀਜ਼ ਰੱਖੋ ਨਾ, ਜਾਂ ਤੇ ਕਹੋ ਮੇਰਾ ਮੇਰਾ ਸਰੀਰ, ਠੀਕ ਹੈ ਨਾ। ਤੇ ਕਦੀ ਕਹਿੰਦਾ ਮੈਂ ਸਰੀਰ, ਮੈਂ ਗਿਆ ਸੀ। ਕੌਣ ਗਿਆ ਸੀ? ਗਿਆ ਤੇ ਸਰੀਰ, ਤੇ ਮੈਂ ਗਿਆ ਸੀ। ਤੇ ਕਦੀ ਕਹਿੰਦਾ ਮੇਰੇ ਸਿਰ ਚ ਬੜੀ ਦਰਦ ਹੋ ਰਹੀ, ਜਾਂ ਮੇਰਾ ਬਾਂਹ ਦੁਖ ਰਹੀ ਆ, ਜਾਂ ਮੇਰਾ ਪੈਰ ਦੁਖ ਰਿਹਾ, ਜਾਂ ਪੇਟ, ਮੇਰਾ ਪੇਟ, ਮੇਰੀ ਬਾਂਹ, ਮੇਰਾ ਸਿਰ। ਕਦੀ ਕਦੀ ਏਦਾਂ ਕਹਿੰਦੇ, ਕਦੀ ਕਹਿੰਦਾ ਮੈਂ ਗਿਆ ਸੀ, ਮੈਂ ਸਰੀਰ। ਕਦੀ ਕਦੀ ਸਰੀਰ ਨੂੰ ਮੈਂ ਵੀ ਕਹਿ ਦਿੰਦੇ ਹਾਂ, ਕਦੀ ਮੇਰਾ ਵੀ ਕਹਿ ਦਿੰਦੇ, ਮੇਰੇ ਤੇ ਆ ਜਾਂਦੇ। ਇੱਕ ਜਗ੍ਹਾ ਰਹੋ ਨਾ, ਮੈਂ ਲਗਾਉਣਾ ਹੀ ਕਿੱਥੇ ਆ ਇਹਦਾ ਪਤਾ ਕਰ ਲੂ ਬਸ। ਇਹ ਹੰਕਾਰ ਦੀ ਨਿਵਿਰਤੀ ਹੈ। ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਿਆ ਇਧਰ ਲਾਉਣਾ, ਇਧਰੋਂ ਮੈਂ ਪੁੱਟ ਕਰਕੇ ਇਹਦੇ ਨਾਲੋਂ ਮੈਂ ਪੁੱਟ ਕਰਕੇ ਉੱਥੇ ਲਾ ਦੇਣੀ ਆਤਮਾ ਮੇ। ਕਿਸੀ ਪ੍ਰਕਾਰ ਕਾ ਬਾਦ ਅਰਥਾਤ ਦੁੱਖ ਆਦਿ ਨਹੀਂ ਹੋਤਾ ਗ੍ਰੰਥੀ ਬੇਦਾ, ਕਿਉਂਕਿ ਤਦਾਤਿਅਮ ਅਧਿਆਸ ਰੂਪ ਗ੍ਰੰਥੀ ਕਾ ਨਾਸ਼ ਹੋ ਗਿਆ ਹੈ। ਤੇ ਗ੍ਰੰਥੀ ਕਿਹੜੀ ਹੈ? ਤਦਾਤਮ ਅਧਿਆਸ, ਆਤਮਾ ਕਾ ਔਰ ਅਹੰਕਾਰ ਦਾ ਇੱਕ ਹੀ ਭਾਵ ਹੋ ਜਾਣਾ, ਉਹਨਾਂ ਨੂੰ ਅਲੱਗ ਅਲੱਗ ਕਰ ਦਿੱਤਾ, ਅਧਿਆਸ ਖਤਮ ਹੋ ਗਿਆ। ਅਧਿਆਸ ਕੇ ਅਭਾਵ ਹੋਣੇ ਪਰ ਕਾਮ ਕੀ ਅਨੁਪੱਤੀ ਹੀ ਹੋਗੀ, ਐਸੀ ਇਹ ਸ਼ੰਕਾ ਕਰਕੇ ਉੱਤਰ ਕਹਿੰਦੇ ਹਨ। ਅਨੁਪੱਤੀ ਬਣੇ, ਉਤਪੱਤੀ ਨਾ ਹੋਣਾ। ਪ੍ਰਾਰਬਧ ਕਰਮ ਪਛਾਤ ਉਤਪੱਤੀ ਸੰਭਵ ਹੈ। ਦੇਖੋ ਕੀ ਕਹਿ ਰਿਹਾ, ਗ੍ਰੰਥੀ ਬੇਦੇ ਪੀ ਸੰਭਾਵਿਆ ਇੱਛਾ ਪ੍ਰਾਰਬਧ ਦੋਸ਼ਤਾ ਬੁੱਧਵਾਪੀ ਪਾਪ ਬਹੁਲਿਆ ਬਹੁਲਿਆ ਦ ਸੰਤੋਸ਼ ਜਥਾ ਤਵ। ਗ੍ਰੰਥੀ ਬੇਦੇ ਪੀ ਇੱਛਾ, ਗ੍ਰੰਥੀ ਕਾ ਭੇਦ ਨ ਹੋਣੇ ਪਰ ਵੀ ਇੱਛਾਏ ਅੰਦਾ। ਗ੍ਰੰਥੀ ਜਿਹੜੀ, ਗ੍ਰੰਥੀ ਕਿਹੜੀ? ਅਧਿਆਸ ਰੂਪ ਜਿਹੜੀ ਗ੍ਰੰਥੀ ਹੈ, ਉਹਦਾ ਭੇਦ ਨੂੰ ਟੁੱਟ ਵੀ ਗਈ ਹੈ ਤੇ ਫਿਰ ਵੀ ਇੱਛਾ ਹੈ। ਪ੍ਰਾਰਬਧ ਦੋਸ਼ ਤਾਂ ਸੰਭਾਵਿਆ, ਪ੍ਰਾਰਬਧ ਦੋਸ਼ ਕੇ ਕਾਰਨ ਸੰਭਵ ਹੋ ਸਕਦੀ ਹੈ ਅੰਦਾ, ਇੱਛਾ ਫਿਰ ਵੀ ਰਹਿਣਗੀਆਂ। ਪ੍ਰਾਰਬਧ ਸਰੀਰ ਆ, ਬਾਕੀ ਜਿਹੜੇ ਕਰਮ, ਮੰਨ ਲਓ ਅੱਜ ਕਿਸੇ ਨੂੰ ਗਿਆਨ ਹੋ ਗਿਆ, ਉਹਦੀ ਆਜੂ ਪਈ ਆ 10 ਸਾਲ, ਤੇ 10 ਸਾਲ ਉਹਦੇ ਮਨ ਚ ਕੋਈ ਕਾਮਨਾ ਨੀ ਆਏਗੀ, ਇੱਛਾ ਨੀ ਹੋਏਗੀ? ਇੱਛਾ ਵੀ ਹੋਏਗੀ ਤੇ ਫਿਰ ਇੱਛਾ ਬੰਧਨ ਦਾ ਕਾਰਨ ਨੀ ਜੇ। ਇੱਛਾ ਦੇ ਨਾਲ ਜਦੋਂ ਹੰਕਾਰ ਲੱਗ ਜਾਂਦਾ ਨਾ, ਤਾਂ ਬੰਧਨ ਦਾ ਕਾਰਨ ਜੇ, ਇਹ ਸਮਝ ਲਓ। ਜਥਾ ਬੁੱਧਵਾ ਪੀ ਜੈਸੇ ਤੱਤਵ ਕੇ ਜਾਨ ਜਾਨ ਲੈਣੇ ਪਰ ਵੀ ਤਵ ਪਾਪ ਬਹੁਲਿਆਤ ਤੁਮਕੋ ਪ੍ਰਾਰਬਧ ਰੂਪ ਪਾਪ ਕੀ ਅਧਿਕਤਾ ਸੇ ਅਸੰਤੋਸ਼ਾ। ਸੰਤੋਸ਼ ਨਹੀਂ ਹੈ ਅਧਿਆਸ ਕੇ ਅਭਾਵ ਹੋਣੇ ਪਰ ਅਹੰਕਾਰ ਸਥਿਤ ਇੱਛਾ ਵਾਧਕ ਨਹੀਂ ਹੋ ਸਕਦੀ। ਇਸ ਵਾਰਤਾ ਕੋ ਦ੍ਰਿਸ਼ਟਾਂਤ ਪ੍ਰਦਰਸ਼ਨ ਦੁਆਰਾ ਸਪਸ਼ਟ ਕਰਦੇ ਹੈ। ਕੀ ਕਹਿ ਰਿਹਾ? ਅਧਿਆਸ ਕੇ ਅਭਾਵ ਹੋਣੇ ਪਰ, ਜਦੋਂ ਅਧਿਆਸ ਨਹੀਂ ਰਿਹਾ, ਅਹੰਕਾਰ ਸਥਿਤ ਇੱਛਾ, ਅਹੰਕਾਰ ਦੇ ਵਿੱਚ ਜਿਹੜੀਆਂ ਇੱਛਾ ਹੈ ਉਹ ਬਾਧਕ ਨਹੀਂ ਹੈ। ਕਿਉਂ ਨਹੀਂ ਹੈ? ਅੰਦੇਹ ਤੁਹਾਨੂੰ ਦੱਸਦੇ ਹਾਂ। ਅਹੰਕਾਰ ਆਦੇ ਗਤਾ ਇੱਛਾ ਦੇਈ ਹੀ ਹੇ ਦੇਹ ਵਿਆਦੀ ਦੀ ਬਿਸਤਰਾ ਨਾਸ਼ਈ ਵਾ ਜਦ ਰੂਪ ਆਤਮਨੀ ਕਿਮ ਭਵੇਤ। ਅੰਦੇ ਜਦੋਂ ਬੰਦਾ ਦੇਖੋ, ਦੇਹ ਵਿਆਦੀ ਆਦਿ ਵੀ ਹੀ, ਵਿਆਦੀ ਬਣੇ ਰੋਗ, ਦੇਹ ਨੂੰ ਕੋਈ ਰੋਗ ਲੱਗ ਗਿਆ, ਦੇਹ ਨੂੰ ਕੋਈ ਰੋਗ ਲੱਗ ਗਿਆ ਤੇ ਕਿਆ ਆਤਮਾ ਨੂੰ ਲੱਗ ਗਿਆ?
ਸਰੀਰ
ਰੋਗੀ ਹੋ ਗਿਆ। ਇੱਛਾ ਦੇਖਿਆ ਜਾਵੇ ਤੇ ਨਾ ਆਤਮਾ ਮੇ ਹੈ ਨਾ ਅਹੰਕਾਰ ਮੇ ਹੈ, ਇੱਛਾ ਪ੍ਰਰਭ ਦੇ ਵਸ ਆ ਰਹੀਆਂ। ਤੇ ਜੇ ਆਪਾਂ ਨਵੀਨ ਕਰਮ ਕਰਨੇ ਛੱਡ ਦਾਂਗੇ ਨਾ ਇੱਛਾ ਵਾਲੇ, ਤੇ ਫਿਰ ਇੱਛਾ ਬੰਦ ਵੀ ਹੋ ਜਾਣਗੀਆਂ। ਦੇਹ ਆਦਿ ਵਿਆਧੀ ਵੀ ਜੈਸੇ ਦੇਹ ਗਤ ਰੋਗ ਆਦਿਓ ਸੇ ਔਰ ਬ੍ਰਿਕਸ਼ ਆਦਿ ਜਨਮ ਨਾਸ਼ਈ ਵਾ, ਬ੍ਰਿਕਸ਼ ਆਦਿ ਗਤ ਜਨਮ ਨਾਸ਼ ਸੇ ਸਾਕਸ਼ੀ ਰੂਪ ਆਤਮਾ ਕਾ ਬਾਧ ਨਹੀਂ ਹੋਤਾ। ਅੰਦਾ ਦੇਹ ਬਹੁਤ ਬਿਮਾਰੀ ਲੱਗ ਗਈ ਭਿਅੰਕਰ, ਆਤਮਾ ਨੂੰ ਲੱਗੀ ਆ, ਆਤਮਾ ਦਾ ਕੁਛ ਨੀ, ਆਸਮਾ ਉਹਦਾ ਵੀ ਸਾਕਸ਼ੀ ਹੈ। ਬ੍ਰਿਕਸ਼ ਦਾ ਬੀਜ ਨਾਸ ਹੋ ਰਿਹਾ ਜਾਂ ਬ੍ਰਿਕਸ਼ ਪੈਦਾ ਹੋ ਰਿਹਾ ਹੈ, ਆਤਮਾ ਉਹਦਾ ਵੀ ਸਾਕਸ਼ੀ ਹੈ। ਆਤਮਾ ਨਾ ਪੈਦਾ ਹੋ ਰਿਹਾ ਨਾ ਨਾਸ਼ ਹੋ ਰਿਹਾ, ਠੀਕ ਹੈ ਜੀ। ਬ੍ਰਿਕਸ਼ ਆਦਿ ਗਤ ਜਨਮ ਨਾਸ਼ ਸੇ ਸਾਕਸ਼ੀ ਰੂਪ ਆਤਮਾ ਕਾ ਬਾਦ ਨਹੀਂ ਹੋਤਾ, ਤਥਾ ਅਹੰਕਾਰ ਆਦਿ ਇੱਛਾ ਦੇਹੀ। ਉਸੀ ਪ੍ਰਕਾਰ ਅਧਿਆਸ ਨਸ਼ਟ ਹੋਣੇ ਪਰ ਅਹੰਕਾਰ ਮੇ ਹੋਣੇ ਵਾਲੇ ਇੱਛਾ ਆਦਿ ਵਿਕਾਰੋ ਜੇ ਅਹੰਕਾਰ ਕੀ ਹੋ ਗਿਆ। ਉਸੀ ਪ੍ਰਕਾਰ ਅਧਿਆਸ ਨਸ਼ਟ ਹੋਣੇ ਪਰ ਅਹੰਕਾਰ ਮੇ ਹੋਣੇ ਵਾਲੀ ਇੱਛਾ ਆਦਿ ਵਿਕਾਰੋ ਸੇ ਜਿਦ ਰੂਪਾਤਮਨੀ ਦੇਹ ਆਦਿ ਸੇ ਸੰਬੰਧ ਰਹਿਤ ਸਾਕਸ਼ੀ ਚੇਤਨਾਤਮਾ ਰੂਪ ਸੇ ਕਿਮ ਭਵੇਤ, ਕਿਆ ਵਿਕਾਰ ਹੋਗਾ। ਅੰਦਾ ਜਿਤਨੇ ਵਿਕਾਰ ਹੈ ਦੇਹ ਦੇ ਵਿੱਚ ਹੈ, ਦੇਹ ਨੂੰ ਰੋਗ ਲੱਗ ਗਿਆ, ਆਤਮਾ ਦਾ ਕੁਛ ਨੀ ਵਿਗੜਿਆ। ਹੰਕਾਰ ਵਿੱਚ ਇੱਛਾ ਹੈ, ਆਤਮਾ ਚ ਕੋਈ ਇੱਛਾ ਨਹੀਂ ਹੈ, ਠੀਕ ਹੈ ਜੀ। ਅਰਥਾਤ ਕੁਛ ਵੀ ਵਿਕਾਰ ਨਹੀਂ ਹੋਤਾ।
Mm-hmm.